ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜੋ ਖਾਸ ਖਬਰਾਂ ਨੇ ਉਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ UCC ਹੈ ਜਿਹੜਾ, ਯੂਨੀਫਾਈਡ ਜਿਹੜਾ ਹੈਗਾ ਉਹ ਕੋਡ ਹੈ, ਜਿਹੜਾ ਸਿਟੀਜਨ ਜਿਹੜਾ ਜਿਹੜਾ ਹੈਗਾ ਕੋਡ ਆ, ਉਹ ਉਹਦੇ ਤੇ ਜਿਹੜਾ ਹੈਗਾ ਉਹ ਹਰ ਹਾਲਤ ਦੇ ਵਿੱਚ ਦੇਸ਼ ਦੇ ਵਿੱਚ ਲਾਗੂ ਹੋਏਗਾ। ਤੇ ਨਾਲ ਹੀ ਉਹਨਾਂ ਨੇ ਕਾਂਗਰਸ ਉੱਪਰ ਜਿਹੜਾ ਮਜ਼ਹਬ ਆਧਾਰਿਤ ਰਾਖਵੇਂਕਰਨ ਹੈ ਜਿਹੜਾ ਹੈਗਾ ਉਹ ਧਰੁਵੀਕਰਨ ਦਾ ਦੋਸ਼ ਲਾਇਆ। ਤੇ ਉਹਨਾਂ ਨੇ ਕੱਲ ਇੱਕ ਅੰਗਰੇਜ਼ੀ ਦੇ ਅਖਬਾਰ ਨੂੰ ਇੰਟਰਵਿਊ ਜਿਹੜੀ ਦਿੱਤੀ ਹੈ, ਬੜਾ ਵਿਸਥਾਰ ਦੇ ਵਿੱਚ ਜਿਹੜੀ ਉਹ ਗੱਲਬਾਤ ਕੀਤੀ ਹੈ, ਆਪਣੀ ਪਾਰਟੀ ਦਾ ਜਿਹੜਾ ਸਟੈਂਡ ਹੈ ਉਹ ਦੱਸਿਆ। ਭਾਵੇਂ ਉਹਦੇ 'ਚ ਬਹੁਤੀਆਂ ਗੱਲਾਂ ਉਹੀ ਨੇ ਜੋ BJP ਆਪਣੇ ਚੋਣ ਪ੍ਰਚਾਰ ਦੌਰਾਨ ਕਰ ਰਹੀ ਹੈ, ਤੇ ਪਰ ਇਹ ਕਿ ਲੰਬੇ ਅਰਸੇ ਤੋਂ ਬਾਅਦ ਪ੍ਰਧਾਨ ਮੰਤਰੀ ਪਹਿਲੀ ਵਾਰ ਕਿਸੇ ਨੈਸ਼ਨਲ ਪ੍ਰੈਸ ਦੇ ਅੱਗੇ ਇਸ ਤਰ੍ਹਾਂ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਹੈ। ਤੇ ਜਿਹਦੇ ਤੋਂ ਜਿਹੜਾ BJP ਦਾ ਕਾਫੀ ਕੁਛ ਜਿਹੜਾ ਹੈਗਾ ਉਹ ਸਾਹਮਣੇ ਆਉਂਦਾ, ਭਾਵੇਂ ਪਬਲਿਕ ਰੈਲੀਆਂ ਦੇ ਵਿੱਚ ਪ੍ਰਧਾਨ ਮੰਤਰੀ ਦਾ ਕਈ ਵਾਰੀ ਹੋਰ ਤਰ੍ਹਾਂ ਦਾ ਜਿਹੜਾ ਹੈਗਾ ਉਹ ਰਵੱਈਆ ਹੁੰਦਾ। ਤੇ ਉਧਰ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਜਿਹੜਾ ਹੈਗਾ ਲਵਲੀ, ਉਹਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਤੇ ਉਹ ਆਮ ਆਦਮੀ ਪਾਰਟੀ ਨਾਲ ਗੱਠਜੋੜ ਤੋਂ ਔਖੇ ਨੇ। ਕਈ ਸੀਟਾਂ ਜਿਹੜੀਆਂ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਉਮੀਦਵਾਰ ਐਲਾਨੇ ਗਏ ਨੇ ਕਾਂਗਰਸ ਦੇ, ਉਹਨਾਂ ਤੋਂ ਵੀ ਉਹ ਜਿਹੜਾ ਹੈ ਉਹ ਦੁਖੀ ਨੇ। ਤੇ ਲਵਲੀ ਪਹਿਲਾਂ ਵੀ ਕਾਂਗਰਸ ਛੱਡ ਕੇ BJP ਚਲੇ ਗਏ ਸੀ ਤੇ ਪਰ ਦੁਬਾਰਾ ਫਿਰ ਉਹ ਕਾਂਗਰਸ ਦੇ ਵਿੱਚ ਆ ਗਏ ਸੀ। ਉਧਰ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਚੋਣ ਪ੍ਰਚਾਰ ਜਿਹੜਾ ਹੈਗਾ ਗੀਤ ਦੇ ਵਿੱਚ ਜਿਹੜਾ ਹੈਗਾ ਸੋਧ ਕਰਨ ਵਾਸਤੇ ਆਖਿਆ। ਉਹਨਾਂ ਨੇ ਇਤਰਾਜ਼ ਕੀਤਾ ਜਿਹੜਾ ਆਮ ਆਦਮੀ ਪਾਰਟੀ ਇੱਕ ਜੇਲ ਕੇ ਜਵਾਬ ਮੇਂ ਵੋਟ, ਇਹ ਜਿਹੜਾ ਹੈਗਾ ਇਹ ਚੱਲ ਰਿਹਾ ਗੀਤ ਉਹਦੇ ਤੇ ਜੋ ਹੈ ਉਹ ਉਹਨਾਂ ਨੇ ਕਿਹਾ ਕਿ ਇਹਦੇ 'ਚ ਸੁਧਾਰ ਕਰੋ, ਕਿਉਂਕਿ ਇਹ ਇੱਕ ਕਿਸਮ ਦੀ ਨੁਕਤਾਚੀਨੀ ਇਹਦੇ 'ਚ ਅਦਾਲਤ ਦੀ ਹੁੰਦੀ ਹੈ, ਕਿਉਂਕਿ ਉਹ ਅਦਾਲਤ ਦੇ ਹੁਕਮਾਂ ਤਹਿਤ ਹੀ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਹੈ ਜੋ ਅਰਵਿੰਦ ਕੇਜਰੀਵਾਲ ਤੇ ਜਿਹੜੇ ਹੋਰ ਲੀਡਰ ਨੇ। ਤੇ ਉਧਰ ਅਕਾਲੀ ਦਲ ਨੇ ਵਿਰਸਾ ਸਿੰਘ ਬਲਟੋਹਾ ਨੂੰ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਬਣਾਇਆ। ਤੇ ਪੰਜਾਬ ਦੇ ਵਿੱਚ ਜਿਹੜਾ ਹੈ ਕਿਸਾਨਾਂ ਵੱਲੋਂ BJP ਦੇ ਉਮੀਦਵਾਰਾਂ ਦਾ ਵਿਰੋਧ ਉਵੇਂ ਹੀ ਜਾਰੀ ਹੈ। ਤੇ ਨਾਲ ਹੀ ਜਿਹੜਾ ਹੈਗਾ ਪ੍ਰਸ਼ਾਂਤ ਭੂਸ਼ਣ ਜੋ ਉੱਘੇ ਵਕੀਲ ਨੇ ਭਾਰਤ ਦੇ, ਭਾਵੇਂ ਸੁਪਰੀਮ ਕੋਰਟ ਦੇ ਉੱਘੇ ਵਕੀਲ ਵਜੋਂ ਜਾਣੇ ਜਾਂਦੇ ਨੇ ਪਰ ਪੂਰੀ ਦੁਨੀਆਂ ਦੇ ਵਿੱਚ ਇਸ ਵੇਲੇ ਉਹਨਾਂ ਦਾ ਨਾਂ ਹੈ। ਤੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਤੇ ਸੰਵਿਧਾਨ ਨੂੰ ਬਚਾਉਣ ਵਾਸਤੇ ਜਿਹੜਾ ਹੈ ਸਿਵਲ ਸੁਸਾਇਟੀ ਨੂੰ ਅੱਗੇ ਆਉਣਾ ਪਏਗਾ, ਸਿਰਫ ਅਦਾਲਤਾਂ ਦੇ ਵਿੱਚ ਜਿਹੜੇ ਹੈਗੇ ਕੇਸ ਇਹਨਾਂ ਨਾਲ ਜਿਹੜਾ ਹੈ ਕੰਮ ਨਹੀਂ ਸੌਰਨਾ, ਕਿਉਂਕਿ ਇਹ ਕੇਸ ਬਹੁਤ ਲੰਬੇ ਚੱਲਦੇ ਨੇ। ਤੇ ਇੱਕ ਹੋਰ ਖਬਰ ਕਿ ਗੁਜਰਾਤ ਦੇ ਵਿੱਚ ਹੁਣ ਪਾਕਿਸਤਾਨੀ ਕਿਸ਼ਤੀ ਚੋਂ 600 ਕਰੋੜ ਦਾ ਨਸ਼ੀਲਾ ਪਦਾਰਥ ਫੜਿਆ ਗਿਆ ਤੇ 14 ਪਾਕਿਸਤਾਨੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਖਾਸ ਖਬਰਾਂ ਨੇ ਜੀ।
ਜੀ ਬਹੁਤ ਸ਼ੁਕਰੀਆ। ਇੱਧਰ ਜੇ ਆਪਾਂ ਪੰਜਾਬ ਤੋਂ ਸ਼ੁਰੂ ਕਰ ਲਈਏ ਤੇ ਖਡੂਰ ਸਾਹਿਬ ਦੀ ਸੀਟ, ਜਿਹਦਾ ਕਿ ਲੰਮੇ ਸਮੇਂ ਤੋਂ ਰੌਲਾ ਪੈਂਦਾ ਰਿਹਾ, ਇੱਕ ਸਮੇਂ ਇਹ ਵੀ ਰੌਲਾ ਰੱਪਾ ਪੈਂਦਾ ਰਿਹਾ ਕਿ ਸ਼ਾਇਦ ਬੀਬਾ ਹਰਸਿਮਰਤ ਨੂੰ ਇੱਥੋਂ ਲਿਆ ਕੇ ਲੜਾ ਦਿੱਤਾ ਜਾਊਗਾ। ਆਖਿਰਕਾਰ ਕਰਕਰਾ ਕੇ ਤੇ ਫਿਰ ਵਿਰਸਾ ਸਿੰਘ ਬਲਟੋਆ ਦੇ ਉੱਤੇ ਆ ਕੇ ਤੇ ਸੂਈ ਟਿੱਕੀ ਅਕਾਲੀ ਦਲ ਦੀ। ਇਸ ਟਾਈਮ ਸੌਖੀ ਨਹੀਂ ਰਹੂਗੀ ਇਹ ਸੀਟ, ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੀਟ, ਮੈਨੂੰ ਲੱਗਦਾ ਬਾਕੀ ਸਾਰੀਆਂ ਸੀਟਾਂ ਦੇ ਨਾਲੋਂ ਵਧੇਰੇ ਚਰਚਾ ਇਸ ਸੀਟ ਦੀ ਜਿਹੜੀ ਸ਼ੁਰੂ ਹੋ ਚੁੱਕੀ ਹੈ। ਕਿਹੜੇ ਕਿਹੜੇ ਕੈਂਡੀਡੇਟ ਕਿੱਦਾਂ ਕਿੱਦਾਂ ਕੀ ਪਰਫੋਰਮ ਕਰ ਸਕਦੇ ਨੇ ਹੁਣ ਤੱਕ ਦਾ ਕੀ ਲੱਗਦਾ ਸੂਰਤ ਹਾਲ?
ਦੇਖੋ ਰਣਜੋਤ ਜੀ, ਜਿਹੜਾ ਖਡੂਰ ਸਾਹਿਬ ਸੀਟ ਆ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਇਹ ਜਿਹੜਾ ਹੈਗਾ ਦੁਬਾਰਾ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਦੀ ਜਿਹੜੀ ਹੈ ਉਹਦੀ ਹਲਕਾਬੰਦੀ ਦੁਬਾਰਾ ਹੋਈ, ਉਸ ਤੋਂ ਬਾਅਦ ਜੋ ਕਿਸੇ ਵੇਲੇ ਤਰਨ ਤਾਰਨ ਦੀ ਜਿਹੜੀ ਹੈਗੀ ਸੀਟ ਸਮਝੀ ਜਾਂਦੀ ਸੀ, ਤੇ ਉਹੀ ਲਗਭਗ ਉਹੀ ਹਲਕੇ ਥੋੜਾ ਮੋਟਾ ਫੇਰ ਬਦਲ ਕਰਕੇ ਉਹਨੂੰ ਖਡੂਰ ਸਾਹਿਬ ਦਾ ਜਿਹੜਾ ਨਾਂ ਦਿੱਤਾ ਗਿਆ ਹਲਕਾਬੰਦੀ ਵੇਲੇ। ਤੇ ਇੱਥੇ ਇੱਕ ਖਾਸ ਇਸ ਸੀਟ ਦੀ ਇੱਕ ਖਾਸ ਗੱਲ ਰਹੀ ਹੈ ਕਿ ਇੱਥੇ ਬਹੁਤੇ ਵਾਰੀ ਜਿਹੜਾ ਹੈ ਅਕਾਲੀ ਦਲ ਜੇਤੂ ਰਹੇ, ਅਕਾਲੀ ਦਲ ਦੇ ਜਿਹੜੇ ਪਾਰਲੀਮੈਂਟ ਦੇ ਵਿੱਚ ਖਾਸ ਕਰਕੇ MP ਜਿੱਤਦੇ ਰਹੇ ਨੇ ਇਸ ਸੀਟ ਤੋਂ। ਤੇ ਪਿਛਲੀ ਚੋਣ ਦੇ ਵਿੱਚ ਇੱਥੋਂ ਕਾਂਗਰਸ ਦੇ ਜਸਵੀਰ ਡਿੰਪਾ ਜਿਹੜੇ ਸੀ ਉਹ MP ਬਣੇ ਨੇ। ਤੇ ਕਿਸੇ ਵੇਲੇ ਜਿਹੜੇ ਸੀਗੇ ਸਾਡੇ ਜੋ ਮਾਨ ਸਾਹਿਬ ਨੇ, ਜੋ ਸਿਮਰਜੀਤ ਸਿੰਘ ਮਾਨ ਜੋ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ, ਉਹ ਇੱਥੋਂ ਜੇਲ੍ਹ 'ਚ ਬੈਠੇ ਜਦੋਂ ਤਰਨ ਤਾਰਨ ਸੀ ਇਹ ਹਲਕਾ, ਇਹ ਚੋਣ ਜਿੱਤ ਗਏ ਸੀ 1999 ਦੇ ਵਿੱਚ। ਹੁਣ ਜਿਸ ਤਰ੍ਹਾਂ ਦੀ ਇੱਥੇ ਹਾਲਾਤ ਬਣੇ ਆ, ਸਭ ਤੋਂ ਪਹਿਲਾਂ ਖੈਰ ਆਮ ਆਦਮੀ ਪਾਰਟੀ ਨੇ ਇੱਥੋਂ ਆਪਣਾ ਉਮੀਦਵਾਰ ਐਲਾਨਿਆ, ਜੋ ਮੰਤਰੀ ਨੇ ਪੰਜਾਬ ਦੇ ਲਾਲਜੀਤ ਸਿੰਘ ਭੁੱਲਰ, ਤੇ ਸਹਿਜੇ ਸਹਿਜੇ ਲਗਭਗ ਸਾਰੀਆਂ ਪਾਰਟੀਆਂ ਨੇ ਹੁਣ ਆਪਣੇ ਉਮੀਦਵਾਰਾਂ ਦਾ ਐਲਾਨ ਇੱਥੋਂ ਕਰ ਦਿੱਤਾ, ਸਿਰਫ ਕਾਂਗਰਸ ਨੂੰ ਛੱਡ ਕੇ। ਕਾਂਗਰਸ ਨੇ ਅਜੇ ਆਪਣਾ ਉਮੀਦਵਾਰ ਇੱਥੋਂ ਜਿਹੜਾ ਹੈ ਉਹ ਨਹੀਂ ਕੋਈ ਐਲਾਨਿਆ, ਤੇ ਅਕਾਲੀ ਦਲ ਵੀ ਕਾਫੀ ਲੇਟ ਹੋ ਗਿਆ, ਕਿਉਂਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਐਲਾਨਿਆ ਤੇ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਸੀ। ਇਸ ਤਰ੍ਹਾਂ ਮਨਜੀਤ ਸਿੰਘ ਮੰਨਾ ਜਿਹੜਾ ਹੈ ਉਹਨੂੰ ਬੀਜੇਪੀ ਨੇ ਆਪਣਾ ਕੈਂਡੀਡੇਟ ਬਣਾਇਆ ਹੋਇਆ, ਤੇ ਹੁਣ ਜਿਹੜਾ ਹੈਗਾ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਇੱਥੋਂ ਆਪਣਾ ਜਿਹੜਾ ਹੈਗਾ ਉਮੀਦਵਾਰ ਉਹ ਬਣਾਇਆ, ਤੇ ਜਦਕਿ ਕਾਂਗਰਸ ਨੇ ਅਜੇ ਵੀ ਆਪਣਾ ਕੋਈ ਉਮੀਦਵਾਰ ਇੱਥੋਂ ਜਿਹੜਾ ਹੈਗਾ ਉਹ ਡਿਕਲੇਅਰ ਨਹੀਂ ਕੀਤਾ। ਤੇ ਉਧਰੋਂ ਅਕਾਲੀ ਦਲ ਅੰਮ੍ਰਿਤਸਰ ਵੀ ਇਸ ਵਕਤ ਜਿਹੜਾ ਹੈਗਾ ਉਹ ਸਰਗਰਮ ਹੈ, ਤੇ ਕਈ ਸੀਟਾਂ ਤੋਂ ਚੋਣ ਲੜ ਰਿਹਾ, ਤੇ ਪਰ ਹੁਣ ਇੱਥੇ ਆ ਕੇ ਉਹਨਾਂ ਨੇ ਕਿਹਾ ਕਿ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਹੈ ਇਸ ਵੇਲੇ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆਸਾਮ ਦੇ ਵਿੱਚ ਜੋ ਨਜ਼ਰਬੰਦ ਹੈ, ਕਿ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਅਕਾਲੀ ਦਲ ਅੰਮ੍ਰਿਤਸਰ ਉਹਦੀ ਸਪੋਰਟ ਕਰੇਗਾ, ਤੇ ਕਾਂਗਰਸ ਅਜੇ ਚੁੱਪ ਹੈ ਕਿ ਕਿਸ ਨੂੰ ਆਪਣਾ ਇੱਥੋਂ ਉਮੀਦਵਾਰ ਹੈ ਜੋ ਹੈ ਉਹ ਐਲਾਨਦੀ ਹੈ। ਸੋ ਇਹ ਸੂਰਤ ਹਾਲ ਹੈ। ਇਹਦੇ ਵਿੱਚ ਜਿਹੜਾ ਰਣਜੋਤ ਜੀ, ਵਿਰਸਾ ਸਿੰਘ ਵਲਟੋਹਾ ਦਾ ਨਾਂ ਕਿਤੇ ਪਹਿਲਾਂ ਚੱਲ ਨਹੀਂ ਸੀ ਰਿਹਾ ਅਕਾਲੀ ਸਫਾ ਦੇ ਵਿੱਚ, ਜਦੋਂ ਵੀ ਕਿਤੇ ਗੱਲ ਚੱਲਦੀ ਸੀ ਸਭ ਤੋਂ ਪਹਿਲਾਂ ਬੀਬਾ ਹਰਸਿਮਰਤ ਬਾਦਲ ਦਾ ਨਾਂ ਚੱਲਦਾ ਰਿਹਾ ਕਿ ਸ਼ਾਇਦ ਉਹਨਾਂ ਨੂੰ ਇੱਥੋਂ ਸੀਟ ਲੜਾਈ ਜਾਵੇ, ਕਿਉਂਕਿ ਅਕਾਲੀ ਦਲ ਇਹਨੂੰ ਸੇਫ ਸੀਟ ਆਪਣੀ ਸਮਝਦਾ ਖਡੂਰ ਸਾਹਿਬ ਨੂੰ। ਤੇ ਪਰ ਇਸ ਉੱਥੇ ਇਹ ਵੀ ਗੱਲ ਚੱਲਦੀ ਰਹੀ ਕਿ ਜੇ ਵਿਕਰਮ ਸਿੰਘ ਮਜੀਠੀਆ ਉੱਥੋਂ ਚੋਣ ਲੜਦੇ ਆ ਤੇ ਉਹ ਉੱਥੋਂ ਚੋਣ ਜਿੱਤ ਸਕਦੇ ਆ, ਉਹ ਸੀਟ ਕੱਢ ਸਕਦੇ ਆ, ਇਹ ਗੱਲ ਵੀ ਜਿਹੜੀ ਚੱਲਦੀ ਰਹੀ। ਤੇ ਜਿਹੜੇ ਸਿਆਸੀ ਮਾਹਰ ਨੇ ਉਹਨਾਂ ਦੇ ਹਲਕਿਆਂ ਦੇ ਵਿੱਚ ਵੀ ਤੇ ਅਕਾਲੀ ਦਲ ਦੇ ਵਿੱਚ ਵੀ ਕਿਤੇ ਨਾ ਕਿਤੇ ਅੰਦਰ ਖਾਤੇ ਗੱਲ ਧੁਖਦੀ ਜਿਹੜੀ ਰਹੀ। ਤੇ ਪਰ ਹੁਣ ਉੱਥੋਂ ਅਚਾਨਕ ਵਿਰਸਾ ਸਿੰਘ ਵਲਟੋਹਾ ਨੂੰ ਲਿਆਉਣਾ, ਤੇ ਇਹ ਹੁਣ ਇਹ ਗੱਲ ਥੋੜੀ ਜਿਹੀ ਸਮਝ ਤੋਂ ਬਾਹਰ ਹੈ ਕਿ ਅਕਾਲੀ ਦਲ ਨੇ ਕੀ ਸੋਚ ਕੇ ਜਿਹੜਾ ਵਿਰਸਾ ਸਿੰਘ ਵਲਟੋਹਾ ਨੂੰ ਇੱਥੋਂ ਜਿਹੜੀ ਹੈ ਉਹ ਟਿਕਟ ਦਿੱਤੀ ਹੈ, ਤੇ ਇਹਦੇ ਨਾਲ ਟਿਕਟ ਦੇਣ ਦੇ ਨਾਲ ਹੀ ਜਿਹੜਾ ਉੱਥੇ ਇੱਕ ਤਰੀਕੇ ਦਾ ਵਿਰੋਧ ਵਲਟੋਹਾ ਦਾ ਹੋਣਾ ਸ਼ੁਰੂ ਹੋ ਗਿਆ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਰਸਾ ਸਿੰਘ ਵਲਟੋਹਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਗਰਮ ਲੀਡਰ ਰਹੇ ਨੇ ਕਿਸੇ ਵੇਲੇ, ਤੇ ਬਾਅਦ ਦੇ ਵਿੱਚ ਅਕਾਲੀ ਦਲ ਉਹਨਾਂ ਨੇ ਜੁਆਇਨ ਕੀਤਾ, ਤੇ ਪਹਿਲਾਂ ਵੀ ਉਹ ਪੰਜਾਬ ਵਿਧਾਨ ਸਭਾ ਦੇ ਜਿਹੜੇ ਮੈਂਬਰ ਵੀ ਰਹੇ ਨੇ, ਉਦੋਂ ਮੰਤਰੀ ਵੀ ਰਹੇ ਨੇ। ਸੋ ਇਸ ਸਾਰੀ ਇਸ ਸਿਚੁਏਸ਼ਨ ਦੇ ਵਿੱਚ ਜਿਹੜਾ ਖਡੂਰ ਸਾਹਿਬ ਹਲਕਾ ਹੈ ਤੇ ਉੱਥੇ ਜਿਹੜੀ ਹੁਣ ਜਿਹੜੇ ਹਾਲਾਤ ਨੇ ਤਾਜ਼ਾ ਉਹ ਕਿਸ ਤਰ੍ਹਾਂ ਬਣਨਗੇ, ਇਹ ਖਾਸ ਕਰਕੇ ਹੁਣ ਜੋ ਕਾਂਗਰਸ ਦਾ ਜਿਹੜਾ ਕੋਈ ਉੱਥੇ ਉਮੀਦਵਾਰ ਆਉਂਦਾ ਤੇ ਉਸ ਤੋਂ ਬਾਅਦ ਸਥਿਤੀ ਥੋੜੀ ਸਪਸ਼ਟ ਹੋ ਸਕਦੀ ਹੈ। ਜੇ ਅੰਮ੍ਰਿਤਪਾਲ ਸਿੰਘ ਨੂੰ ਵੀ ਉੱਥੋਂ ਜੋ ਉਹ ਉਹਨਾਂ ਦੀ ਪਰਚੇ ਦਾਖਲ ਕੀਤੇ ਜਾਂਦੇ, ਜਿਸ ਤਰ੍ਹਾਂ ਕਾਫੀ ਦਿਨਾਂ ਤੋਂ ਇਹ ਚਰਚਾ ਵੀ ਚੱਲ ਰਹੀ ਹੈ, ਤੇ ਕਾਫੀ ਅੰਮ੍ਰਿਤਪਾਲ ਦੇ ਜਿਹੜੇ ਨੇੜਲੇ ਨੇ ਉਹਨਾਂ ਨੇ ਵੀ ਇਹ ਗੱਲ ਸਪਸ਼ਟ ਕੀਤੀ ਹੈ, ਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਮਾਤਾ ਦਾ ਵੀ ਇਹ ਬਿਆਨ ਆਇਆ ਕਿ ਹਾਂ ਉਹ ਇੱਥੋਂ ਜਿਹੜੇ ਹੈਗੇ ਚੋਣ ਲੜ ਸਕਦੇ ਆ। ਸੋ ਇੱਥੇ ਫਿਰ ਇਹ ਜਿਹੜਾ ਮੁਕਾਬਲਾ ਲਗਭਗ 4-5 ਕੋਣਾ ਜਿਹੜਾ ਮੁਕਾਬਲਾ ਇਹ ਹੋ ਜਾਏਗਾ, ਤੇ ਉੱਥੇ ਫਿਰ ਸੀਟ ਕੌਣ ਕੱਢਦਾ ਕਿਸ ਤਰੀਕੇ ਨਾਲ ਕੱਢਦਾ ਇਹਦੇ ਤੇ ਕਾਫੀ ਨਿਰਭਰ ਕਰੇਗਾ। ਇੱਥੇ ਸਿਆਸੀ ਮੁੱਦੇ ਵੀ ਭਾਰੂ ਰਹਿਣਗੇ ਤੇ ਇੱਥੇ ਡਿਵੈਲਪਮੈਂਟ ਦੇ ਮੁੱਦੇ ਵੀ ਭਾਰੂ ਰਹਿਣਗੇ, ਹੋਰ ਗੱਲਾਂ ਵੀ ਜਿਹੜੀਆਂ ਨੇ ਇੱਥੇ ਭਾਰੂ ਰਹਿਣਗੀਆਂ ਇਹ ਹਲਕੇ ਦੇ ਵਿੱਚ। ਇਹ ਨਿਵੇਕਲਾ ਇੱਕ ਹਲਕਾ ਹੈ ਖਾਸ ਕਰਕੇ, ਕਿਉਂਕਿ ਇਹ ਨਰੂਲ ਜਿਹੜਾ ਹੈਗਾ ਇਹ ਪੇਂਡੂ ਹਲਕਾ ਹੈ ਜਿਹੜਾ ਖਡੂਰ ਸਾਹਿਬ ਹੈ, ਇਹਦੇ ਚ ਛੋਟੇ ਛੋਟੇ ਜਿਹੜੇ ਕਸਬੇ ਨੇ ਗੋਇੰਦਵਾਲ ਹੈ, ਖਡੂਰ ਸਾਹਿਬ ਹੈ ਜਾਂ ਤਰਨ ਤਾਰਨ ਹੈਗਾ, ਤੇ ਉਹ ਇਹਦੇ ਚ ਆਉਂਦੇ ਆ ਪੱਟੀ, ਤੇ ਇਹਦੇ ਵਿੱਚੋਂ ਉਹ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਕਿਹੜਾ ਉਮੀਦਵਾਰ ਜਿਹੜਾ ਹੈ ਵੱਧ ਵੋਟਾਂ ਲਿਜਾ ਸਕਦਾ, ਤੇ ਇਹਦੇ ਤੇ ਜਿਹੜਾ ਕਾਫੀ ਇਹ ਗੱਲ ਹੁਣ ਨਿਰਭਰ ਕਰੇਗੀ ਇਸ ਆਉਣ ਵਾਲੇ ਸਮੇਂ ਦੇ ਵਿੱਚ। ਫਿਲਹਾਲ ਚੋਣ ਪ੍ਰਚਾਰ ਜਿਸ ਤਰੀਕੇ ਦੇ ਨਾਲ ਚੱਲ ਰਿਹਾ, ਕਿਉਂਕਿ ਲਾਲਜੀਤ ਭੁੱਲਰ ਜੋ ਆਮ ਆਦਮੀ ਪਾਰਟੀ ਦਾ ਉਮੀਦਵਾਰ ਆ ਉਹਨੇ ਸਭ ਤੋਂ ਪਹਿਲਾਂ ਆਪਣਾ ਚੋਣ ਪ੍ਰਚਾਰ ਉੱਥੇ ਸ਼ੁਰੂ ਕਰਤਾ, ਤੇ ਇਹ ਵੀ ਕਿਹਾ ਜਾ ਰਿਹਾ ਕਿ ਉਹ ਕੋਈ ਇੰਨਾ ਜਿਹੜਾ ਕਮਜ਼ੋਰ ਉਮੀਦਵਾਰ ਨਹੀਂ ਹੈ, ਜਿਵੇਂ ਸ਼ੁਰੂ ਸ਼ੁਰੂ ਚ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਕੋਲੇ ਕੋਈ ਲੀਡਰ ਨਹੀਂ, ਇਸ ਕਰਕੇ ਉਹਨਾਂ ਨੇ ਆਪਣੇ ਮੰਤਰੀਆਂ ਨੂੰ ਟਿਕਟਾਂ ਦੇ ਦਿੱਤੀਆਂ, ਤੇ ਉਹ ਲੱਗਦਾ ਕਿ ਉਹਨਾਂ ਦਾ ਵੀ ਉਸ ਇਲਾਕੇ ਦੇ ਵਿੱਚ ਉੱਥੇ ਆਪਣੇ ਹਲਕੇ ਦੇ ਵਿੱਚ ਪ੍ਰਭਾਵ ਹੈ। ਤੇ ਇਧਰੋਂ ਕਾਂਗਰਸ ਹੈ ਜਿਹੜਾ ਹੈ ਉਹ ਕਿਹਨਾਂ ਨੂੰ ਇੱਥੋਂ ਖੜਾ ਕਰਦੀ ਹੈ, ਕਿਉਂਕਿ ਕਾਂਗਰਸ ਚ ਕਈ ਨਾਂ ਜਿਹੜੇ ਹੈ ਉਹ ਚੱਲ ਰਹੇ ਨੇ, ਖਾਸ ਕਰਕੇ ਜੋ ਜੋ ਹੈਗਾ ਰਾਣਾ ਗੁਰਜੀਤ ਉਹਨਾਂ ਦਾ ਨਾਂ ਕਾਫੀ ਅੱਗੇ ਆ ਰਿਹਾ ਕਿ ਸ਼ਾਇਦ ਰਾਣਾ ਗੁਰਜੀਤ ਨੂੰ ਇੱਥੋਂ ਜਿਹੜਾ ਹੈਗਾ ਟਿਕਟ ਦਿੱਤੀ ਜਾਵੇ, ਉਹ ਇੱਥੋਂ ਚੋਣ ਲੜਨ ਦੇ ਵਿੱਚ ਦਿਲਚਸਪੀ ਵਿਖਾ ਰਹੇ ਨੇ ਤੇ ਪਰ ਪੰਜਾਬ ਦੀਆਂ ਜਿਹੜੀਆਂ ਸਾਰੀਆਂ 13 ਸੀਟਾਂ ਨੇ ਤੇ ਉੱਥੇ ਅਸਲ ਜਿਹੜਾ ਹੈਗਾ ਤਸਵੀਰ ਉਦੋਂ ਉੱਭਰ ਕੇ ਸਾਹਮਣੇ ਆਏਗੀ ਜਦੋਂ ਸਾਰੀਆਂ ਸੀਟਾਂ ਦੇ ਉੱਤੇ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਜਿਹੜੇ ਹੈ ਉਹ ਖੜੇ ਕਰ ਦੇਣਗੀਆਂ ਭਾਵੇਂ ਆਮ ਆਦਮੀ ਪਾਰਟੀ ਨੇ ਤੇ ਅਕਾਲੀ ਦਲ ਨੇ ਹੁਣ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਨੇ ਤੇ ਜਦਕਿ ਕਾਂਗਰਸ ਤੇ ਜਿਹੜਾ ਹੈਗਾ ਬੀਜੇਪੀ ਹਾਲਾਂਕਿ ਕਿਉਂਕਿ ਇਸ ਵਾਰ ਬੀਜੇਪੀ ਕਾਫੀ ਵੱਡਾ ਕਲੇਮ ਲੈ ਕੇ ਪੰਜਾਬ ਦੇ ਵਿੱਚ ਆਈ ਹੈ ਕਿ ਉਹ ਉਹਨਾਂ ਨੇ ਜਿਹੜਾ ਹੈਗਾ ਸਵੀਪ ਕਰਨਾ ਕਈ ਥਾਵਾਂ ਤੇ ਤੇ ਪਰ ਜਦੋਂ ਤੱਕ ਉਹ ਆਪਣੇ ਉਮੀਦਵਾਰ ਜਿਹੜੇ ਹੈ ਉਹ ਖੜੇ ਨਹੀਂ ਕਰਦੀਆਂ ਤੇ ਉਦੋਂ ਤੱਕ ਜਿਹੜੀ ਹੈ ਉਹ ਸਿਚੁਏਸ਼ਨ ਜਿਹੜੀ ਹੈ ਉਹ ਕਿੱਦਾਂ ਦੀ ਬਣੇਗੀ ਤੇ ਉਹਦੇ ਬਾਰੇ ਅਜੇ ਜਿਹੜੀ ਹੈ ਉਹ ਟਿੱਪਣੀ ਕਰਨੀ ਮੁਸ਼ਕਲ ਹੈ ਤੇ ਪਰ ਜਿਸ ਤਰੀਕੇ ਦੇ ਨਾਲ ਵਿਦਿਨ ਪਾਰਟੀ ਜਿਹੜਾ ਹੈਗਾ ਵਿਰੋਧ ਹੋ ਰਿਹਾ ਜਿਵੇਂ ਹੁਣ ਵਿਰਸਾ ਸਿੰਘ ਬਟੋਹਾ ਦਾ ਵੀ ਅਕਾਲੀ ਦਲ ਦੇ ਵਿੱਚ ਕਾਫੀ ਸਫਾਂ ਦੇ ਵਿੱਚ ਇਹ ਵਿਰੋਧ ਹੋ ਰਿਹਾ ਕਿ ਉੱਥੇ ਜਿਹੜਾ ਹੈਗਾ ਕੋਈ ਇੱਦਾਂ ਦੇ ਜਿਹੜੇ ਹੈਗੇ ਕਿਸੇ ਲੀਡਰ ਨੂੰ ਜਿਹੜੀ ਚੋਣ ਇੱਥੇ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਸੀ ਤੇ ਇੱਥੋਂ ਤੱਕ ਕਿ ਇਸ ਤੋਂ ਪਹਿਲਾਂ ਕਿਉਂਕਿ ਇਕਬਾਲ ਸਿੰਘ ਝੂੰਦਾ ਦਾ ਜਿਹੜਾ ਹੈਗਾ ਉਹ ਉਹਨਾਂ ਨੂੰ ਉਮੀਦਵਾਰ ਬਣਾਏ ਜਾਣ ਦਾ ਵਿਰੋਧ ਹੋਇਆ ਸੰਗਰੂਰ ਤੋਂ ਜੋ ਅਜੇ ਤੱਕ ਵੀ ਜਾਰੀ ਹੈ ਜੋ ਇੱਕ ਧੜਾ ਹੈ ਅਕਾਲੀ ਦਲ ਦਾ ਪੂਰਾ ਹੀ ਉਹਦੇ ਖਿਲਾਫ ਅਜੇ ਵੀ ਡਟਿਆ ਖੜਾ ਹੈ ਖਾਸ ਕਰਕੇ ਜਿਹੜਾ ਇਹ ਢੀਂਡਸਾ ਵਾਲਾ ਜਿਹੜਾ ਗਰੁੱਪ ਹੈ ਤੇ ਇਸ ਤਰ੍ਹਾਂ ਬੀਬੀ ਜਾਗੀਰ ਕੌਰ ਵੀ ਕੋਈ ਬਹੁਤੇ ਖੁਸ਼ ਨਹੀਂ ਹਾਲਾਂਕਿ ਉਹ ਅਕਾਲੀ ਦਲ ਚ ਸ਼ਾਮਿਲ ਹੋ ਗਏ ਨੇ ਤੇ ਇਹਦੇ ਚ ਕੋਈ ਸ਼ੱਕ ਨਹੀਂ ਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਬੀਬੀ ਜਾਗੀਰ ਕੌਰ ਦਾ ਵੀ ਜਿਹੜਾ ਹੈਗਾ ਉਹ ਪ੍ਰਭਾਵ ਹੋਣਾ ਤੇ ਉਹ ਹੁਣ ਕਿਸ ਤਰ੍ਹਾਂ ਸਟੈਂਡ ਲੈਂਦੇ ਆ ਇਹਦੇ ਹੱਕ ਦੇ ਵਿੱਚ ਕਿਉਂਕਿ ਜੇ ਉੱਥੇ ਅੰਮ੍ਰਿਤਪਾਲ ਸਿੰਘ ਆ ਜਾਂਦਾ ਹੈ ਤੇ ਉਹ ਕੁਦਰਤੀ ਤੌਰ ਤੇ ਕਿ ਸਿੱਖ ਵੋਟ ਤੇ ਅਸਰ ਕਰੇਗਾ ਪੰਥਕ ਵੋਟ ਤੇ ਜਿਹੜਾ ਹੈਗਾ ਉਹ ਅਸਰ ਪਏਗਾ ਜਿਹਦਾ ਜਿਹੜਾ ਅਲਟੀਮੇਟ ਜਿਹੜਾ ਨੁਕਸਾਨ ਹੈ ਉਹ ਅਕਾਲੀ ਦਲ ਨੂੰ ਹੀ ਹੋਣਾ ਸੋ ਇਸ ਤਰ੍ਹਾਂ ਦੀ ਸਥਿਤੀ ਫਿਲਹਾਲ ਜਿਹੜੀ ਆ ਉਹ ਬਣੀ ਹੋਈ ਹੈ
ਜੀ ਬਿਲਕੁਲ ਜਿੱਦਾਂ ਮੰਨਿਆ ਜਾਂਦਾ ਇਸ ਸੀਟ ਦੇ ਬਾਰੇ ਕਿ ਪੰਥਕ ਹਲਕਾ ਆ ਇੱਥੋਂ ਅਕਾਲੀ ਦਲ ਹਮੇਸ਼ਾ ਜਿੱਤਦਾ ਆਇਆ ਵਾ ਪਰ ਇਸ ਵਾਰੀ ਕੀ ਉਹ ਸਾਰੇ ਜਿਹੜੇ ਸਮੀਕਰਨ ਨੇ ਪੁਰਾਣੇ ਜਾਂ ਫਿਰ ਪੁਰਾਣੇ ਰਿਕਾਰਡ ਨੇ ਕੀ ਉਹ ਕੰਮ ਆਉਣਗੇ ਪਹਿਲਾਂ ਦੇ ਨਾਲੋਂ ਬਹੁਤ ਸਥਿਤੀ ਬਦਲ ਗਈ ਆ ਹੁਣ ਆਪਾਂ ਵੇਖਿਆ ਬੜੇ ਹਲਕੇ ਜਿਹੜੇ ਨੇ ਉਹ ਪਹਿਲਾਂ ਵਾਂਗੂ ਹੁਣ ਨਹੀਂ ਬਿਹੇਵ ਕਰਦੇ
ਨਹੀਂ ਇਹ ਗੱਲ ਦੋ ਦੋ ਤਿੰਨ ਗੱਲਾਂ ਇਹਦੇ ਚ ਬੜੀਆਂ ਪੰਜਾਬ ਦੇ ਜੇ ਆਪਾਂ ਹਵਾਲੇ ਨਾਲ ਗੱਲ ਕਰਦੇ ਹਾਂ ਜਦੋਂ ਰਣਜੋਤ ਜੀ ਉਹ ਮਹੱਤਵਪੂਰਨ ਨੇ ਇੱਕ ਤਾਂ ਜਿਹੜਾ ਸਿੱਧੇ ਰੂਪ ਚ ਪਹਿਲਾਂ ਵੋਟਰ ਆ ਜਾਂਦੇ ਸੀ ਅਸਲ ਵਿੱਚ ਪਹਿਲਾਂ ਇੱਥੇ ਮੁਕਾਬਲੇ ਦੋ ਪਾਰਟੀਆਂ ਚ ਹੁੰਦਾ ਸੀ ਤੇ ਉਹ ਸਿੱਧਾ ਹੀ ਪਤਾ ਹੁੰਦਾ ਸੀ ਪਿੰਡ ਦੇ ਵਿੱਚ ਕਿ ਆਹ ਘਰ ਇੱਧਰ ਹੈ ਆਹ ਘਰ ਇੱਧਰ ਹੈ ਤੇ ਉਹ ਹੁਣ ਗੱਲ ਜਿਹੜੀ ਉਹ ਖਤਮ ਹੋ ਗਈ ਹੁਣ ਤਾਂ ਇੱਕ ਤਾਂ ਇਹ ਹੈ ਕਿ ਪਹਿਲਾਂ ਇੱਥੇ ਤੀਜੀ ਧਿਰ ਆਮ ਆਦਮੀ ਪਾਰਟੀ ਸਾਹਮਣੇ ਆਈ ਜੋ ਪਿਛਲੇ 10 ਸਾਲ ਤੋਂ ਸਰਗਰਮ ਹੈ ਤੇ ਹੁਣ ਸਰਕਾਰ ਵੀ ਪਿਛਲੀਆਂ 22 ਦੀਆਂ ਚੋਣਾਂ ਚ ਉਹਨਾਂ ਨੇ ਬਣਾ ਲਈ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਹੁਣ ਬੀਜੇਪੀ ਵੀ ਆਪਣਾ ਜਿਹੜਾ ਹੈਗਾ ਅਜਮਾ ਰਹੀ ਹੈ ਪਹਿਲਾਂ ਅਕਾਲੀ ਦਲ ਨਾਲ ਗੱਠਜੋੜ ਦੇ ਵਿੱਚ ਬੀਜੇਪੀ ਨੂੰ 3 ਸੀਟਾਂ ਮਿਲਦੀਆਂ ਹੁੰਦੀਆਂ ਸੀ ਤੇ ਹੁਣ ਉਹ ਆਪਣਾ ਪੂਰਾ ਜਿਹੜਾ ਜ਼ੋਰ ਅਜਮਾਈ ਇੱਥੇ ਕਰ ਰਹੀ ਹੈ ਤੇ ਭਾਵੇਂ ਉਹਨਾਂ ਦੀ ਬਹੁਤੀ ਟੇਕ ਜਿਹੜੀ ਆ ਉਹ ਜਿਹੜੀ ਖਾਸ ਕਰਕੇ ਜਿਹੜੇ ਪੱਗਾਂ ਵਾਲੇ ਕਹਿ ਲਓ ਜਾਂ ਸਿੱਖ ਜਿਹੜੇ ਉਮੀਦਵਾਰ ਉਹਨਾਂ ਤੇ ਹੀ ਹੈ ਤੇ ਉਹ ਇੱਕ ਨਵਾਂ ਤਜਰਬਾ ਕਰਨ ਦੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈ ਤੇ ਹੁਣ ਜਿੱਥੇ ਤੱਕ ਵੋਟਰਾਂ ਦਾ ਸਵਾਲ ਹੈ ਜਾਂ ਹੋਰ ਹੈ ਉਹ ਪਹਿਲਾਂ ਵਾਂਗ ਨਹੀਂ ਹੈ ਕਿ ਜਿੱਥੇ ਡਟ ਗਏ ਡਟ ਗਏ ਆਮ ਪਿੰਡਾਂ ਦੇ ਵਿੱਚ ਪਹਿਲਾਂ ਆਪਸ ਦੇ ਵਿੱਚ ਵੀ ਧੜੇਬੰਦੀਆਂ ਹੋ ਜਾਂਦੀਆਂ ਸੀ ਪਾਰਟੀਆਂ ਨੂੰ ਲੈ ਕੇ ਹਾਲਾਂਕਿ ਚਲੋ ਪਾਰਟੀਆਂ ਦੇ ਉੱਪਰਲੇ ਲੀਡਰ ਤਾਂ ਭਾਵੇਂ ਆਪਸ ਦੇ ਵਿੱਚ ਬਹਿ ਕੇ ਚਾਹ ਪਾਣੀ ਇਕੱਠੇ ਛਕਦੇ ਰਹਿੰਦੇ ਸੀ ਪਰ ਹੇਠਾਂ ਵੱਡੇ ਜਿਹੜੀਆਂ ਦੁਸ਼ਮਣੀ ਦੇ ਪੱਧਰ ਤੇ ਹੋ ਜਾਂਦੀਆਂ ਸੀ ਹੁਣ ਜਿਹੜੀ ਸਿਚੁਏਸ਼ਨ ਉਦਾਂ ਦੀ ਜਿਹੜੀ ਬਦਲੀ ਆ ਕੁਛ ਇੱਕ ਘਟਨਾਵਾਂ ਨੂੰ ਜਾਂ ਗੱਲਾਂ ਨੂੰ ਛੱਡ ਕੇ ਬਾਕੀ ਥਾਵਾਂ ਤੇ ਹੁਣ ਵੋਟਰ ਵੀ ਸਿਆਣੇ ਹੋ ਗਏ ਨੇ ਤੇ ਉਹ ਛੇਤੀ ਕੀਤਿਆਂ ਮੂੰਹ ਨਹੀਂ ਖੋਲਦੇ ਤੇ ਜਦੋਂ ਉਹਨਾਂ ਨੂੰ ਪੁੱਛਦਾ ਵੀ ਕਿਵੇਂ ਹੈ ਕਿੱਦਾਂ ਦੀ ਸਿਚੁਏਸ਼ਨ ਹੈ ਤੁਹਾਡੇ ਹੋਰ ਜੀ ਉਹ ਪਤਾ ਨਹੀਂ ਜੀ ਉਹ ਸਾਰੇ ਹੀ ਇਹੋ ਜਿਹੇ ਆ ਜੀ ਸਾਰੇ ਇਸ ਤਰੀਕੇ ਨਾਲ ਉਹ ਗੱਲ ਕਰਦੇ ਜੀ ਤੁਹਾਨੂੰ ਕਿਹੜਾ ਲੀਡਰ ਚੰਗਾ ਲੱਗਦਾ ਉਹ ਤਾਂ ਜੀ ਹੁਣ ਦੇਖਾਂਗੇ ਜੀ ਹੁਣ ਮੌਕੇ ਤੇ ਦੇਖਾਂਗੇ ਹੁਣ ਇਸ ਤਰ੍ਹਾਂ ਦਾ ਜਿਹੜਾ ਇੱਕ ਵੋਟਰਾਂ ਦੀ ਜਿਹੜੀ ਉਹ ਗੱਲ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਪਰ ਕਈ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ ਇੱਕ ਤਾਂ ਇਹ ਕਿ ਜਦੋਂ ਚੋਣਾਂ ਹੋ ਰਹੀਆਂ ਹੁੰਦੀਆਂ ਨੇ ਉਦੋਂ ਜਿਹੜੇ ਹੈ ਉਹ ਇੱਕ ਤਾਂ ਇਹ ਕਿ ਵੱਡੇ ਇਕੱਠ ਕਰਨੇ ਜਾਂ ਹੋਰ ਹੈ ਹੁਣ ਉਦਾਂ ਦੀ ਉਹ ਗੱਲ ਵੀ ਜਿਹੜੀ ਆ ਉਹ ਨਹੀਂ ਰਹੀ ਹਾਲਾਂਕਿ ਜ਼ੋਰ ਹੁਣ ਵੀ ਦਿੱਤਾ ਜਾ ਰਿਹਾ ਕਿ ਦੇਖੋ ਰੋਡ ਸ਼ੋਅ ਕਰ ਰਿਹਾ ਜੀ ਫਲਾਨਾ ਵਜ਼ੀਰ ਰੋਡ ਸ਼ੋਅ ਕਰ ਰਿਹਾ ਮੁੱਖ ਮੰਤਰੀ ਰੋਡ ਸ਼ੋਅ ਕਰ ਰਿਹਾ ਪ੍ਰਧਾਨ ਮੰਤਰੀ ਰੋਡ ਸ਼ੋਅ ਕਰ ਰਿਹਾ ਜਾਂ ਹੋਰ ਹੈ ਤੇ ਉੱਥੇ ਤਾਂ ਕਈ ਵਾਰੀ ਲੋਕ ਜਿਹੜੇ ਹੈ ਉਹ ਆ ਜਾਂਦੇ ਆ ਜਾਂ ਲਿਆਂਦੇ ਜਾਂਦੇ ਆ ਤੇ ਪਰ ਜਿਹੜਾ ਹੈ ਆਪ ਮੁਹਾਰੇ ਪਹਿਲਾਂ ਲੋਕ ਜਾਂਦੇ ਸੀ ਉਹ ਹੁਣ ਜਿਹੜੀ ਸਿਚੁਏਸ਼ਨ ਉਦਾਂ ਦੀ ਨਹੀਂ ਰਹੀ ਹੈ ਤੇ ਪਰ ਫਿਰ ਵੀ ਜਦੋਂ ਤੁਸੀਂ ਲੋਕਾਂ ਨਾਲ ਗੱਲ ਕਰਕੇ ਲੋਕਾਂ ਦੇ ਕੋਈ ਦੁੱਖ ਦੀ ਰਗ ਤੇ ਹੱਥ ਰੱਖਦੇ ਹੋ ਫਿਰ ਉਹ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਗੱਲ ਆਪਣੀ ਉਹ ਦੱਸਦੇ ਆ ਕਿ ਸਾਨੂੰ ਆਹ ਇਸ ਲੀਡਰ ਤੋਂ ਸਾਨੂੰ ਜਿਹੜਾ ਹੈਗਾ ਆਹ ਉਹਦੇ ਪ੍ਰਤੀ ਗਿਲਾ ਉਹਦੇ ਪ੍ਰਤੀ ਆਹ ਗਿਲਾ ਤੇ ਸੋ ਅਜੇ ਪੰਜਾਬ ਦੀ ਇਕੱਲੇ ਗੋਇੰਦਵਾਲ ਸਾਹਿਬ ਦੀ ਨਹੀਂ ਸਾਰੇ ਪੰਜਾਬ ਦੇ ਵਿੱਚ ਉਦਾਂ ਦਾ ਕੋਈ ਇਲੈਕਸ਼ਨਰਿੰਗ ਦਾ ਜਿਹਨੂੰ ਆਪਾਂ ਕਹਿੰਦੇ ਨਾ ਕਿ ਚੋਣ ਮੈਦਾਨ ਭਖ ਗਿਆ ਉਸ ਤਰ੍ਹਾਂ ਦੀ ਸਿਚੁਏਸ਼ਨ ਅਜੇ ਨਹੀਂ ਬਣੀ ਕਿਉਂਕਿ ਇੱਕ ਤਾਂ ਲਾਸਟ ਫੇਜ਼ ਦੇ ਵਿੱਚ ਵੋਟਾਂ ਨੇ ਸਭ ਤੋਂ ਬਾਅਦ ਚ ਰੱਖੀਆਂ ਗਈਆਂ ਇੱਥੇ ਪੋਲਿੰਗ ਆ ਜਿਹੜੀ ਤੇ ਦੂਜਾ ਇਹ ਕਿ ਸਾਰੀਆਂ ਪਾਰਟੀਆਂ ਦੇ ਅਜੇ ਜਿਹੜੇ ਉਮੀਦਵਾਰ ਉਹ ਵੀ ਮੈਦਾਨ ਦੇ ਵਿੱਚ ਨਹੀਂ ਆਏ ਤੀਜਾ ਇਹ ਹੈ ਕਿ ਜਿਸ ਤਰੀਕੇ ਦਾ ਇੰਡੀਆ ਗਠਜੋੜ ਹੈ ਉੱਥੇ ਉਹਦੇ ਚ ਕਾਂਗਰਸ ਦੀ ਅਗਵਾਈ ਦੇ ਵਿੱਚ ਤਾਂ ਉਹ ਗਠਜੋੜ ਬਣਿਆ ਹੀ ਆ ਉਹ ਚ ਆਮ ਆਦਮੀ ਪਾਰਟੀ ਭਾਈਵਾਲ ਹੈ ਤੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਦਾ ਕੀ ਰਵੱਈਆ ਰਹੇਗਾ ਇੱਕ ਦੂਜੇ ਪ੍ਰਤੀ ਤੇ ਇਹਦੇ ਤੇ ਵੀ ਕਾਫੀ ਨਿਰਭਰ ਹੋਏਗਾ ਕਿ ਉਹ ਕਿੰਨਾ ਜਿਹੜਾ ਹੈ ਇੱਕ ਦੂਜੇ ਦੇ ਖਿਲਾਫ ਬੋਲਦੇ ਆ ਜਾਂ ਬਚ ਬਚਾ ਕੇ ਗੱਲ ਕਰਦੇ ਆਪਣੀਆਂ ਰੈਲੀਆਂ ਚ ਬਿਆਨਾਂ ਦੇ ਵਿੱਚ ਸੋ ਇਹ ਕਾਫੀ ਜਿਹੜੀ ਗੱਲ ਹੈ ਇਹ ਵੀ ਜਿਹੜੇ ਹੈ ਅਸਰ ਅੰਦਾਜ਼ ਹੋਏਗੀ ਤੇ ਇਹਦੇ ਨਾਲ ਹੀ ਜਿੱਦਾਂ ਅਕਾਲੀ ਦਲ ਤੇ ਬੀਜੇਪੀ ਪੁਰਾਣੇ ਆਪਸ ਦੇ ਵਿੱਚ ਭਾਈਵਾਲ ਰਹੇ ਨੇ ਤੇ ਅਜੇ ਵੀ ਕਿਤੇ ਨਾ ਕਿਤੇ ਉਹਦਾ ਮੋਹ ਜਿਹੜਾ ਹੈਗਾ ਥੋੜਾ ਮੋਟਾ ਅਕਾਲੀ ਦਲ ਰੱਖਦਾ ਬੀਜੇਪੀ ਪ੍ਰਤੀ ਕਿਉਂਕਿ ਕੋਈ ਤਿੱਖਾ ਬਿਆਨ ਉਸ ਰੂਪ ਦੇ ਵਿੱਚ ਅਜੇ ਤੱਕ ਨਹੀਂ ਆਇਆ ਸਿਰਫ ਇੱਕ ਜਿਹੜੀ ਪ੍ਰਧਾਨ ਮੰਤਰੀ ਦੀ ਜਿਹੜੀ ਬਾਂਸਵਾੜਾ ਰੈਲੀ ਦੇ ਵਿੱਚ ਰਾਜਸਥਾਨ ਦੇ ਵਿੱਚ ਉਹਨੇ ਬਿਆਨ ਦਿੱਤਾ ਸੀ ਘੱਟ ਗਿਣਤੀਆਂ ਬਾਰੇ ਖਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਟਾਰਗੇਟ ਬਣਾ ਕੇ ਉਹਦੇ ਤੇ ਜ਼ਰੂਰ ਅਕਾਲੀ ਦਲ ਦਾ ਇੱਕ ਸਟੇਟਮੈਂਟ ਆਈ ਸੀ ਤੇ ਉਂਝ ਉਹਨਾਂ ਨੂੰ ਫਿਰ ਇਹ ਬਚ ਬਚਾ ਕੇ ਚੱਲਣ ਵਾਲੀ ਗੱਲ ਚੱਲਦੀ ਹੈ ਜੇ ਕਿ ਕੱਲ ਨੂੰ ਹੋ ਸਕਦਾ ਕਿਹਦੇ ਨਾਲ ਕਿਸ ਤਰ੍ਹਾਂ ਨੇੜਤਾ ਕਰਨੀ ਪੈ ਜੇ ਜਾਂ ਹੋਰ ਹੈ ਸੋ ਉਵੇਂ ਅਜੇ ਤਿੱਖੀ ਜਿਹੜੀ ਗੱਲ ਉਹ ਨਹੀਂ ਆਈ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਉਹਨਾਂ ਨੇ ਅਜੇ ਤੱਕ ਟਾਰਗੇਟ ਜਿਹੜਾ ਮੁੱਖ ਰੂਪ ਦੇ ਵਿੱਚ ਬੀਜੇਪੀ ਨੂੰ ਬਣਾਇਆ ਹੋਇਆ ਹਰ ਥਾਂ ਤੇ ਉਹ ਕੇਂਦਰ ਦੀ ਬੀਜੇਪੀ ਦੀ ਗੱਲ ਕਰਦੇ ਆ ਕਿ ਉਹਨਾਂ ਨੇ ਆਹ ਕੀਤਾ ਆਹ ਕਰ ਰਹੇ ਨੇ ਖਤਮ ਕਰ ਦੇਣਗੇ ਜੇ ਉਹ ਦੁਬਾਰਾ ਆ ਗਏ ਇਸ ਤੋਂ ਵੱਧ ਵੋਟਾਂ ਹੀ ਨਹੀਂ ਪੈਣੀਆਂ ਇਹ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਸੋ ਅਜੇ ਉਸ ਤਰ੍ਹਾਂ ਦੀ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਕਿ ਇਲੈਕਸ਼ਨਰਿੰਗ ਦਾ ਇੱਕ ਇੱਕ ਖਾਸ ਸਟੇਜ ਤੇ ਪਹੁੰਚ ਗਈ ਜਾਂ ਪੀਕ ਤੇ ਪਹੁੰਚ ਗਈ ਅਜੇ ਉਹ ਸਿਚੁਏਸ਼ਨ ਪੰਜਾਬ ਦੇ ਵਿੱਚ ਹੈ ਨਹੀਂ
ਪੰਜਾਬ 'ਚ ਨਹੀਂ ਪਰ ਬਾਹਰ ਆਪਾਂ ਵੇਖ ਸਕਦੇ ਹਾਂ ਜਿੱਦਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਸੀਂ ਗੱਲ ਕੀਤੀ ਆ ਹੌਲੀ ਹੌਲੀ ਆਪਾਂ ਵੇਖ ਰਹੇ ਹਾਂ ਕਿ ਬਿਆਨ ਜਿਹੜੇ ਆ ਉਹ ਇੱਕ ਨਵਾਂ ਰੁੱਖ ਅਖਤਿਆਰ ਕਰ ਗਏ ਜਦੋਂ ਇਲੈਕਸ਼ਨ ਦੀਆਂ ਗੱਲਾਂ ਬਾਤਾਂ ਸ਼ੁਰੂ ਹੋਈਆਂ ਸੀ ਉਦੋਂ ਤੋਂ ਲੈ ਕੇ ਅਤੇ ਹੁਣ ਤੱਕ ਜੇ ਵੇਖੀਏ ਤਾਂ ਬਿਲਕੁਲ ਹੀ ਉਹ ਆਪਾਂ ਕਹਿ ਲਈਏ ਕਿ ਸਾਰੇ ਦੇ ਸਾਰੇ ਹੀ ਤੀਰ ਚਲਾਉਣ ਵਾਲੀ ਜਿਹੜੀ ਗੱਲਬਾਤ ਹੋ ਜਾਂਦੀ ਹੈ ਸੋ ਉਹ ਬਾਕੀ ਥਾਵਾਂ 'ਤੇ ਆਪਾਂ ਕਿੱਦਾਂ ਵੇਖਦੇ ਹਾਂ ਕਿਉਂਕਿ ਇਸ ਟਾਈਮ ਭਖਿਆ ਪਿਆ ਪੂਰਾ ਮੈਦਾਨ ਇੱਧਰੋਂ ਜੇ ਆਪਾਂ ਰਾਹੁਲ ਗਾਂਧੀ ਦੀ ਗੱਲ ਕਰੀਏ ਅਤੇ ਉਹ ਰਾਖਵੇਂ ਕਰਨ ਵਾਲੇ ਮੁੱਦੇ ਦੇ ਉੱਤੇ ਵੀ ਰੌਲਾ ਰੱਪਾ ਪਿਆ ਉਹ ਤੋਂ ਮਜਬੂਰ ਹੋ ਕੇ ਮੋਹਨ ਭਾਗਵਤ ਨੂੰ ਵੀ ਜਿਹੜਾ ਉਹ ਆਪਣੀ ਸਟੇਟਮੈਂਟ ਦੇਣੀ ਪਈ ਆ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਦੀ ਤੁਸੀਂ ਅਲੱਗ ਗੱਲ ਕਰ ਰਹੇ ਹੋ ਸੋ ਇਸ ਟਾਈਮ ਆਪਾਂ ਕਹਿ ਲਈਏ ਵੀ ਪੂਰਾ ਤੱਤਾ ਆ ਮੈਦਾਨ
ਨਹੀਂ ਇਹ ਬਿਲਕੁਲ ਗੱਲ ਠੀਕ ਹੈ ਦੇਖੋ ਹੁਣ ਜਿਹੜੀਆਂ ਤੀਜੇ ਗੇੜ ਦੀਆਂ ਜਿਹੜੀਆਂ ਚੋਣਾਂ ਨੇ ਜਿਹੜੀਆਂ 7 ਮਈ ਨੂੰ ਜਿਹਦੇ ਚ ਵੋਟਾਂ ਪੈਣੀਆਂ ਤੇ ਲਗਭਗ ਜਿਹੜਾ ਹੈਗਾ 90 ਤੋਂ ਵੱਧ ਜਿਹੜੇ ਹਲਕਿਆਂ ਦੇ ਵਿੱਚ ਇਸ ਗੇੜ ਦੇ ਵਿੱਚ ਵੋਟਾਂ ਪੈਣੀਆਂ ਨੇ ਤੇ ਹੁਣ ਇੱਕ ਗੱਲ ਜਿਹੜੀ ਹੈ ਕਿਉਂਕਿ 2 ਗੇੜ ਦੇ ਵਿੱਚ ਵੋਟਾਂ ਪੈ ਚੁੱਕੀਆਂ ਨੇ ਖਾਸ ਕਰਕੇ ਜਿਹੜੀ ਸੱਤਾਧਾਰੀ ਬੀਜੇਪੀ ਆ ਉਹਦੇ ਰੁੱਖ ਦੇ ਵਿੱਚ ਕਾਫੀ ਜਿਹੜੀ ਹੈ ਉਹ ਤਬਦੀਲੀ ਆਈ ਹੈ ਇੱਕ ਤਾਂ ਪਿਛਲੇ ਇਹਨਾਂ ਸਮੇਂ ਦੇ ਵਿੱਚ ਭਾਵੇਂ ਉਹ ਅਮਿਤ ਸ਼ਾਹ ਜੀ ਸੰਬੋਧਨ ਕਰਦੇ ਨੇ ਭਾਵੇਂ ਰਾਜਨਾਥ ਜੀ ਕਰਦੇ ਨੇ ਭਾਵੇਂ ਪ੍ਰਧਾਨ ਮੰਤਰੀ ਮੋਦੀ ਜੀ ਕਰਦੇ ਨੇ ਇੱਕ ਤਾਂ ਹੁਣ ਉਹਨਾਂ ਨੇ ਉਹ ਗੱਲ ਕਹਿਣੀ ਛੱਡਤੀ 400 ਤੋਂ ਪਾਰ ਵਾਲੀ ਉਹਨਾਂ ਉਹ ਹੁਣ ਕਿਤੇ ਆ ਹੀ ਨਹੀਂ ਰਹੀ ਗੱਲ ਤੇ ਦੂਜੀ ਗੱਲ ਉਹਨਾਂ ਨੇ ਜਿਹੜੀ ਰਾਮ ਮੰਦਿਰ ਦੀ ਉਸਾਰੀ ਜਿਹੜਾ ਇੱਕ ਵੱਡਾ ਮੁੱਦਾ ਸੀਗਾ ਪ੍ਰਾਣ ਪ੍ਰਤਿਸ਼ਠਾ ਵਾਲਾ ਉਹ ਗੱਲ ਕਹਿਣੀ ਛੱਡਤੀ ਕਿਤੇ ਵੀ ਉਹ ਗੱਲ ਕਰ ਹੀ ਨਹੀਂ ਰਹੇ ਕਿ ਪਾਰਟੀ ਨੇ ਇਹ ਕੀਤਾ ਜਾਂ ਭਗਵਾਨ ਰਾਮ ਦੀ ਠੀਕ ਹੈ ਕਿਤੇ 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 ਕਈਆਂ ਪੋਕਟਸ ਦੇ ਵਿੱਚ ਛੋਟੇ ਲੀਡਰਾਂ ਵੱਲੋਂ ਅਜੇ ਇਹ ਗੱਲ ਕੀਤੀ ਜਾਂਦੀ ਹੈ ਪਰ ਜਿਹੜੇ ਚੋਟੀ ਦੇ ਲੀਡਰ ਨੇ ਜਾਂ ਆਪਾਂ ਕਹਿ ਲਈਏ ਕਿ ਉਹਨਾਂ ਦੇ ਸਟਾਰ ਪ੍ਰਚਾਰਕ ਨੇ ਉਹਨਾਂ ਵੱਲੋਂ ਕਿਤੇ ਵੀ ਇਹ ਗੱਲ ਨਹੀਂ ਆ ਰਹੀ ਤੇ ਹੁਣ ਸਿੱਧੀ ਸਿੱਧੀ ਜਿਹੜੀ ਗੱਲ ਹੈ ਜਿੱਦਾਂ ਇਹ ਗੱਲ ਹੁਣ ਮੋਹਨ ਭਾਗਵਤ ਹੋਰਾਂ ਦਾ ਤਾਂ ਚਲੋ ਖੈਰ ਉਹਦੇ ਇੱਕ ਰਿਐਕਸ਼ਨ ਦੇ ਵਿੱਚ ਆਇਆ ਪ੍ਰਧਾਨ ਮੰਤਰੀ ਹੁਣ ਸਿੱਧਾ ਜਿਹੜਾ ਹੈਗਾ ਉਹ ਰਾਹੁਲ ਗਾਂਧੀ ਨੂੰ ਟਾਰਗੇਟ ਕਰਦੇ ਆ ਆਪਣੀ ਹਰੇਕ ਰੈਲੀ ਦੇ ਵਿੱਚ ਰਾਹੁਲ ਗਾਂਧੀ ਨੂੰ ਜਿਹੜਾ ਹੈ ਉਹ ਟਾਰਗੇਟ ਕਰਦੇ ਆ ਤੇ ਜਿੱਦਾਂ ਤੁਹਾਨੂੰ ਸ਼ਾਇਦ ਯਾਦ ਹੋਏਗਾ ਜਦੋਂ ਪੱਛਮੀ ਬੰਗਾਲ ਦੇ ਵਿੱਚ ਜਦੋਂ ਵਿਧਾਨ ਸਭਾ ਜਿਹੜੀਆਂ ਸੀਗੀਆਂ ਦੀਆਂ ਵੋਟਾਂ ਪੈਣੀਆਂ ਸੀ ਚੋਣਾਂ ਹੋਣੀਆਂ ਸੀ ਉਦੋਂ ਹਰ ਥਾਂ ਤੇ ਪ੍ਰਧਾਨ ਮੰਤਰੀ ਸੰਬੋਧਨ ਕਰਦੇ ਸੀ ਜਦੋਂ ਮਮਤਾ ਬੈਨਰਜੀ ਨੂੰ ਦੀਦੀ ਉਹ ਦੀਦੀ ਕਹਿ ਕੇ ਵਾਰ ਵਾਰ ਉਹਨਾਂ ਦੇ ਬਿਆਨ ਇਹ ਆਉਂਦੇ ਸੀ ਤੇ ਹੁਣ ਹਰ ਇੱਕ ਰੈਲੀ ਦੇ ਵਿੱਚ ਹਰ ਇੱਕ ਥਾਂ ਤੇ ਰਾਹੁਲ ਗਾਂਧੀ ਬਾਰੇ ਪ੍ਰਧਾਨ ਮੰਤਰੀ ਸ਼ਬਦ ਇੱਕ ਉਹਨਾਂ ਨੇ ਕੋਇਨ ਕੀਤਾ ਉਹ ਜਿਹੜਾ ਹੈਗਾ ਸ਼ਹਿਜ਼ਾਦਾ ਸ਼ਬਦ ਬੋਲਦੇ ਆ ਕਿ ਸ਼ਹਿਜ਼ਾਦਾ ਐਂ ਕਰ ਰਿਹਾ ਸ਼ਹਿਜ਼ਾਦਾ ਐਂ ਕਰ ਰਿਹਾ ਤੇ ਹੋਰ ਮੈਨੂੰ ਹੁਣ ਇਹ ਲੱਗਦਾ ਹੈ ਕਿ ਬੀਜੇਪੀ ਥੋੜੀ ਜਿਹੀ ਨਾ ਇਹ ਬੈਕਫੁੱਟ ਤੇ ਆ ਗਈ ਹੈ ਜਾਂ ਡਿਫੈਂਸਿਵ ਹੋ ਗਈ ਹੈ ਕਿ ਇਹ ਵੋਟਾਂ ਕਿਸ ਤਰ੍ਹਾਂ ਹੁਣ ਜਿਹੜੇ ਰਹਿੰਦੇ ਫੇਜ਼ ਨੇ ਜਾਂ ਰਹਿੰਦੇ ਹਲਕੇ ਨੇ ਉੱਥੋਂ ਜਿਹੜੀਆਂ ਵੱਧ ਤੋਂ ਵੱਧ ਵੋਟਾਂ ਕਿਸ ਆਧਾਰ ਤੇ ਲਈਆਂ ਜਾਣ। ਦੇਖੋ ਇਹ ਪਹਿਲਾਂ ਉਹਨਾਂ ਦਾ ਬਿਲਕੁਲ ਕਿਤੇ ਨਹੀਂ ਸੀ ਇਹ ਗੱਲ ਕਿ ਜਿਹੜਾ ਮੁਸਲਮਾਨਾਂ ਨੂੰ ਟਾਰਗੇਟ ਕਰਨਾ, ਖਾਸ ਕਰਕੇ ਇੱਕ ਘੱਟ ਗਿਣਤੀ ਦੇ ਤੌਰ ਤੇ, ਤੇ ਉਹਨਾਂ ਦੇ ਰਾਹੀਂ ਉਹਨਾਂ ਦੇ ਬਹਾਨੇ ਨਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਜਿਹੜਾ ਸੀ ਉਹ ਟਾਰਗੇਟ ਕੀਤਾ ਗਿਆ, ਕਾਂਗਰਸ ਪਾਰਟੀ ਨੂੰ ਟਾਰਗੇਟ ਕੀਤਾ ਗਿਆ। ਤੇ ਹੁਣ ਉਹ ਜਿਹੜਾ ਹੈਗਾ ਇੰਡੀਆ ਗੱਠਜੋੜ ਵਾਲੀ ਜਿਹੜੀ ਗੱਲ ਆ ਉਹ ਵੀ ਭੁੱਲ ਗਏ ਨੇ। ਹਾਲਾਂਕਿ ਸਾਊਥ ਦੇ ਵਿੱਚ ਵੀ ਰੈਲੀਆਂ ਹੋ ਰਹੀਆਂ ਨੇ ਤੇ ਪ੍ਰਧਾਨ ਮੰਤਰੀ ਨੇ ਕੱਲ੍ਹ ਤਾਂ ਜਿਹੜਾ ਹੈਗਾ ਉਹ ਕਰਨਾਟਕਾ ਦੇ ਵਿੱਚ ਜਿਹੜਾ ਹੈਗਾ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਤੇ ਪਰ ਉੱਥੇ ਵੀ ਜਿਹੜਾ ਹੈਗਾ ਉਹ ਟਾਰਗੇਟ ਹੁਣ ਕਾਂਗਰਸ ਨੂੰ ਬਣਾ ਰਹੇ ਨੇ ਤੇ ਜਿਹੜਾ ਹੈਗਾ ਰਾਹੁਲ ਗਾਂਧੀ ਨੂੰ ਜਿਹੜਾ ਬਣਾ ਰਹੇ ਨੇ। ਤੇ ਸੋ ਹੁਣ ਉਹ ਇਸ ਤਰ੍ਹਾਂ ਲੱਗਦਾ ਕਿ ਹੁਣ ਰਾਹੁਲ ਗਾਂਧੀ ਨੂੰ ਮਜ਼ਾਕ ਦੇ ਵਿੱਚ ਬੀਜੇਪੀ ਨਹੀਂ ਲੈ ਰਹੀ ਜਿਵੇਂ ਪਹਿਲਾਂ ਲੈ ਰਹੀ ਸੀ, ਪੱਪੂ ਪੱਪੂ ਕਹਿ ਕੇ ਜਿਹੜੀ ਉਹ ਗੱਲ ਕੀਤੀ ਜਾ ਰਹੀ ਸੀ, ਹੁਣ ਬੜੇ ਗੰਭੀਰ ਲੀਡਰ ਵਜੋਂ ਜਿਹੜਾ ਹੈ ਇਹ ਲੈ ਰਹੀ ਹੈ। ਹੁਣ ਜਿਹੜੀਆਂ ਦੋ ਗੱਲਾਂ ਮੈਨੂੰ ਲੱਗਦੀਆਂ ਕਿ ਇੰਡੀਆ ਗੱਠਜੋੜ ਦੀਆਂ ਭਾਵੇਂ ਆਪਣੇ ਅੰਦਰ ਅਜੇ ਕਾਫੀ ਗੁੰਝਲਾਂ ਨੇ ਕਿਤੇ ਨਾ ਕਿਤੇ ਉਹ ਹੈਗੀਆਂ ਤੇ, ਪਰ ਇਹਨਾਂ ਗੱਲ ਇਸ ਗੱਲ ਨੂੰ ਲੈ ਕੇ ਸਿਚੁਏਸ਼ਨ ਨੂੰ ਲੈ ਕੇ ਖਾਸ ਕਰਕੇ ਯੂਪੀ ਬਿਹਾਰ ਦੇ ਜੇ ਆਪਾਂ ਕੰਟੈਕਸਟ ਦੇ ਵਿੱਚ ਦੇਖੀਏ ਜਿੱਥੇ ਉਧਰੋਂ ਤੇਜਸਵੀ ਜਿਹੜਾ ਹੈਗਾ ਯਾਦਵ ਉਹ ਡਟਿਆ ਹੋਇਆ ਬਿਹਾਰ ਦੇ ਵਿੱਚ, ਇਧਰੋਂ ਅਖਿਲੇਸ਼ ਡਟਿਆ ਹੋਇਆ ਯੂਪੀ ਦੇ ਵਿੱਚ, ਤੇ ਇੱਥੇ ਹੁਣ ਇਹ ਜਿਹੜਾ ਹੈਗਾ ਲੱਗਣ ਲੱਗ ਪਿਆ ਕਿ ਸਿੱਧਾ ਕਾਂਗਰਸ ਨੂੰ ਜਿਹੜਾ ਹੈਗਾ ਉਹ ਟਾਰਗੇਟ ਕਰੀਏ ਤੇ ਕਿਉਂਕਿ ਜੇ ਕਿਤੋਂ ਨਾ ਕਿਤੋਂ ਕੁਛ ਹਾਸਲ ਕਰਨਾ। ਤੇ ਹੁਣ ਜਿਹੜਾ ਤੁਸੀਂ ਜਿਹੜੀ ਗੱਲ ਕੀਤੀ ਹੈ ਕਿਉਂਕਿ ਪ੍ਰਧਾਨ ਮੰਤਰੀ ਇੱਕ ਪਾਸੇ ਰੈਲੀਆਂ ਕਰ ਰਹੇ ਨੇ, ਦੂਜੇ ਪਾਸੇ ਜਿੱਦਾਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਉਹਨਾਂ ਨੇ ਟਾਈਮਸ ਆਫ ਇੰਡੀਆ ਨੂੰ ਜਿਹੜੀ ਹੈਗੀ ਇੱਕ ਲੰਬੀ ਚੌੜੀ ਜਿਹੜੀ ਹੈ ਇੰਟਰਵਿਊ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਗੱਲਾਂ ਨੂੰ ਜਿਹੜਾ ਦੁਹਰਾਇਆ ਗਿਆ ਤੇ ਉਹਨਾਂ ਗੱਲਾਂ ਤੇ ਹੀ ਜ਼ੋਰ ਦਿੱਤਾ ਗਿਆ ਵੀ ਜਿਹੜੀ ਤੁਸੀਂ UCC ਦਾ ਜਿਹੜਾ ਹੈਗਾ ਇਹ ਮਾਮਲਾ ਵੀ ਹਰ ਹਾਲਤ ਦੇ ਵਿੱਚ ਜਿਹੜਾ ਇਹ ਲਾਗੂ ਹੋਣਾ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਨਾਗਰਿਕਤਾ ਜਿਹੜਾ ਸੋਧ ਐਕਟ ਹੈ ਤੇ ਉਹ CAA ਉਹ ਕਰਨਾ ਤੇ ਬਾਕੀ ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਗੱਲਾਂ। ਤੇ ਇੱਧਰ ਹੁਣ ਜਦੋਂ ਰਾਹੁਲ ਗਾਂਧੀ ਕਹਿੰਦੇ ਨੇ ਕਿ ਸ਼ੁਰੂ ਤੋਂ ਜਿਹੜਾ ਹੈਗਾ ਸੰਘ ਹੈ ਉਹ ਰਾਖਵੇਂ ਕਰਨ ਦਾ ਵਿਰੋਧ ਕਰਦਾ ਰਿਹਾ ਤੇ ਇਹਦੇ ਚ ਕੋਈ ਸ਼ੱਕ ਨਹੀਂ ਕਿ ਜਿਹੜੀ RSS ਦਾ ਇਹ ਰਿਹਾ ਕਿ ਰਾਖਵਾਂ ਕਰਨ ਉਹ ਕਾਹਦੇ ਵਾਸਤੇ ਹੈ, ਕਿਉਂ ਰਾਖਵਾਂ ਕਰਨ ਦਿੱਤਾ ਜਾ ਰਿਹਾ ਜਦੋਂ ਸਾਰੇ ਨਾਗਰਿਕ ਬਰਾਬਰ ਨੇ। ਉਹ ਤਾਂ ਖੈਰ ਸਾਰਿਆਂ ਨੂੰ ਹਿੰਦੂ ਮੰਨਦੇ ਨੇ ਨਾ ਜੀ, RSS ਦਾ ਤਾਂ ਇੱਕ ਇਹ ਏਜੰਡਾ ਤੇ। ਪਰ ਜਦੋਂ ਹੁਣ ਰਾਹੁਲ ਗਾਂਧੀ ਨੇ ਕੁਛ ਗੱਲਾਂ ਤੱਥਾਂ ਦੇ ਆਧਾਰ ਤੇ ਜਿਹੜੀਆਂ ਕੀਤੀਆਂ ਤੇ ਉਹਦੇ ਇਮੀਡੀਏਟ ਉਹਦੇ ਵਿੱਚ ਜਿਹੜਾ ਹੈਗਾ ਉਹ ਮੋਹਨ ਭਾਗਵਤ ਨੂੰ ਜਿਹੜਾ ਹੈਗਾ ਇਹ ਬਿਆਨ ਕਰ ਦੇਣਾ ਪਿਆ ਕਿ RSS ਹੈ ਜਿਹੜੀ ਉਹ ਰਾਖਵੇਂ ਕਰਨ ਦੀ ਹਮੇਤੀ ਹੈ। ਸੋ ਇੱਥੇ ਜਿੱਦਾਂ ਕਾਂਗਰਸ ਦੇ ਉੱਪਰ ਹੁਣ ਤੱਕ BJP ਇਹ ਦੋਸ਼ ਲਾਉਂਦੀ ਆਈ ਹੈ ਕਿ ਇਹ ਜਿਹੜੀ ਹੈ ਡਿਊਲ ਉਸ ਤੇ ਚੱਲ ਰਹੀ ਹੈ ਕਾਂਗਰਸ ਜੀ ਇਹ ਕਰਦੀ ਹੈ, ਤੇ BJP ਦੇ ਵੀ ਹੁਣ ਕਈ ਤਰ੍ਹਾਂ ਦੇ ਜਿਹੜੇ ਹੈਗੇ ਸਟੈਂਡ ਉਹ ਸਾਹਮਣੇ ਆਉਂਦੇ ਨੇ, ਭਾਵੇਂ ਉਹ UCC ਦਾ ਮਾਮਲਾ ਹੈ ਭਾਵੇਂ CAA ਦਾ ਮਾਮਲਾ ਹੈ। ਹੁਣ UCC ਦੇ ਮਾਮਲੇ ਚ ਉਹ ਕਹਿੰਦੇ ਨਹੀਂ ਜੀ ਕੁਛ ਕਬੀਲਿਆਂ ਦੇ ਉੱਪਰ ਜਿਹੜਾ ਹੈਗਾ ਇਹ ਲਾਗੂ ਨਹੀਂ ਹੋਏਗਾ, ਤੇ ਇਹ ਕੀ ਗੱਲ ਹੋਈ ਵੀ ਜਿਹੜੇ ਕਬੀਲੇ ਨੇ ਉਹ ਦੇਸ਼ ਦੇ ਵਿੱਚ ਸ਼ਾਮਲ ਨਹੀਂ ਹੈ। ਸੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਹੁਣ ਪਿੱਕ ਐਂਡ ਚੂਜ਼ ਦੀ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਪੋਲਿਸੀ ਉਸ ਤਰੀਕੇ ਨਾਲ ਜਿਹੜਾ ਹੈ ਉਹਦੇ ਨਾਲ ਚੱਲ ਰਹੀ ਹੈ, ਕਿਉਂਕਿ ਹੁਣ BJP ਨੂੰ ਇਹ ਲੱਗਦਾ ਕਿ ਸ਼ਾਇਦ ਕਿਤੇ ਉਹਨਾਂ ਦੀ ਸੱਤਾ ਨੂੰ ਖੋਰਾ ਨਾ ਲੱਗ ਜੇ, ਕਿਉਂਕਿ ਹੁਣ ਤੱਕ ਤਾਂ ਉਹਨਾਂ ਕੋਲ ਸਪਸ਼ਟ ਬਹੁਤ ਭਾਰੀ ਬਹੁਮਤ ਸੀ, ਉਹਨਾਂ ਨੇ ਬਹੁਤ ਕੁਛ ਕਰ ਲਿਆ ਪਿਛਲੇ 5 ਸਾਲਾਂ ਦੇ ਵਿੱਚ। ਹੁਣ ਉਹਨਾਂ ਨੂੰ ਇਹ ਲੱਗਦਾ ਕਿ ਦੁਬਾਰਾ ਸੱਤਾ ਦੇ ਵਿੱਚ ਕਿਵੇਂ ਆਇਆ ਜਾਵੇ, ਜਿਹੜੀ ਉਹ ਇੱਕ ਥਾਪੜ ਕੇ ਕਹਿ ਰਹੇ ਸੀ ਨਾ ਕਿ ਤੀਜੀ ਵਾਰ ਅਸੀਂ ਜੀ ਆ ਰਹੇ ਹਾਂ ਹੁਣ ਐਤਕੀ 400 ਤੋਂ ਪਾਰ ਲੈ ਕੇ ਜਾਵਾਂਗੇ, ਉਹ ਹੁਣ ਸਾਰੀਆਂ ਗੱਲਾਂ ਕਿਤੇ ਭੁੱਲ ਭੁਲਾ ਹੀ ਗਏ, ਹੁਣ ਤਾਂ ਉਹ ਇਸ ਚੱਕਰ ਚ ਰਹਿ ਗਏ ਕਿ ਜਦੋਂ ਇੱਕ ਬਿਆਨ ਆਉਂਦਾ ਮਲਕਰਜਨ ਖੜਗੇ ਦਾ ਆਉਂਦਾ ਜਾਂ ਰਾਹੁਲ ਗਾਂਧੀ ਦਾ ਆਉਂਦਾ ਜਾਂ ਜਿਹੜੇ ਇੰਡੀਆ ਗੱਠਜੋੜ ਦੇ ਕੋਈ ਹੋਰ ਨੇਗੇ ਲੀਡਰ ਉਹਨਾਂ ਦਾ ਕੋਈ ਬਿਆਨ ਆਉਂਦਾ ਤੇ ਉਹਨੂੰ ਫਿਰ ਸਾਂਭਣ ਦੇ ਜਿਹੜਾ ਹੈਗਾ ਯਤਨ ਉਹਦੇ ਪਾਸੇ ਜਿਹੜੀ ਉਹ ਪੈ ਜਾਂਦੀ ਹੈ BJP ਸਮੇਤ ਪ੍ਰਧਾਨ ਮੰਤਰੀ। ਹੁਣ ਇੱਦਾਂ ਦੀ ਸਿਚੁਏਸ਼ਨ ਬਣ ਗਈ ਹੈ ਤੇ ਕਿਉਂਕਿ 7 ਜਿਹੜੀਆਂ ਹੈਗੀਆਂ ਗੇੜਾਂ ਦੇ ਵਿੱਚ ਵੋਟਾਂ ਪੈਣੀਆਂ ਨੇ ਤੇ ਹੁਣ ਤੀਜੇ ਤੋਂ ਬਾਅਦ ਥੋੜਾ ਜਿਹਾ ਹੋਰ ਸਿਚੁਏਸ਼ਨ ਕਿਉਂਕਿ ਲੀਡਰਾਂ ਨੂੰ ਵੀ ਗੱਲ ਭਾਂਪ ਤਾਂ ਜਾਂਦੀ ਹੈ ਕਿ ਕਿਸ ਤਰੀਕੇ ਦਾ ਲੋਕਾਂ ਦਾ ਜਿਹੜਾ ਹੈਗਾ ਰੁਝਾਨ ਹੈ ਜਾਂ ਕਿੱਦਾਂ ਦਾ ਉਹਨਾਂ ਨੂੰ ਆਪਣੇ ਜਿਹੜੇ ਉਹਨਾਂ ਦੀਆਂ ਆਪਣੀਆਂ ਏਜੰਸੀਜ਼ ਨੇ ਆਪਣੇ ਹੋਰ ਬੰਦੇ ਜਿਹੜੇ ਹੇਠੋਂ ਰਿਪੋਰਟਿੰਗ ਕਰਦੇ ਆ ਤੇ ਉਹਨਾਂ ਤੋਂ ਪਤਾ ਲੱਗ ਜਾਂਦਾ ਕਿ ਲੋਕਾਂ ਦਾ ਜਿਹੜਾ ਵਤੀਰਾ ਕਿੱਦਾਂ ਦਾ ਉਹਨਾਂ ਚੋਣਾਂ ਪ੍ਰਤੀ ਜਾਂ ਹੋਰ ਹੈ, ਫਿਰ ਹੋਰ ਗੱਲ ਥੋੜੀ ਸਪਸ਼ਟ ਹੋ ਜਾਏਗੀ।
ਜੀ ਬਿਲਕੁਲ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
ਹਾਂਜੀ ਧੰਨਵਾਦ।
ਸੋ ਦੋਸਤੋ ਇਸ ਸਾਡੇ ਨਾਲ ਪ੍ਰੀਤਮ ਪ੍ਰਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਸੋ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM 'ਤੇ। ਜੇਕਰ ਤੁਸੀਂ ਇਹੋ ਹੀ ਖਬਰਾਂ ਫਿਰ ਦੁਬਾਰਾ ਤੋਂ ਸੁਣਨਾ ਚਾਹੁੰਦੇ ਹੋ ਤੁਸੀਂ ਤਾਂ ਸਾਡੀ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰਕੇ ਸੁਣ ਸਕਦੇ ਹੋ। ਸਾਡੀ ਐਪਲੀਕੇਸ਼ਨ ਦੇ ਉੱਤੇ ਤੁਸੀਂ ਜਾ ਕੇ ਪੋਡਕਾਸਟ ਸੈਕਸ਼ਨ ਦੇ ਵਿੱਚ ਜਾਣਾ ਅਤੇ ਉੱਥੇ ਤੁਹਾਨੂੰ ਇਹ ਸਾਰੀਆਂ ਖਬਰਾਂ ਜਿਹੜੀਆਂ ਪੋਡਕਾਸਟ ਦੇ ਵਿੱਚ ਵੀ ਦੁਬਾਰਾ ਮਿਲ ਜਾਣਗੀਆਂ। ਅਤੇ ਹੋਰ ਵੀ ਜੇਕਰ ਤੁਸੀਂ ਕੋਈ ਨਵੀਂ ਕੋਈ ਚੀਜ਼ ਪੋਡਕਾਸਟ ਦੇ ਵਿੱਚ ਤੁਸੀਂ ਚਾਹੁੰਦੇ ਕਰਦੇ ਹੋ ਤਾਂ ਉਹ ਵੀ ਤੁਸੀਂ ਸਾਡੇ ਤੱਕ ਮੈਸੇਜ ਭੇਜ ਸਕਦੇ ਹੋ। ਤੁਹਾਡੀ ਫੀਡਬੈਕ ਦਾ ਹਮੇਸ਼ਾ ਰਹੇਗਾ ਇੰਤਜ਼ਾਰ। ਦਿਓ ਇਜਾਜ਼ਤ, ਰੱਬ ਰੱਖੇ।